श्री वाहे गुरु जी। प्रभ पावै मानुख गत पावै, प्रभ पावै तां पाथर त्रावै। प्रभ पावै बिन सास ते राखै, प्रभ पावै तां हर गुण पाखै। साहिब श्री गुरु अर्जन देव सच्चे पातशाह जी सुखमनी साहिब जी दी 11वीं अष्टपदी दे दूसरी पौड़ी दे अंदर बाणी उचारण करदे होए कहिंदे हन कि हे भाई, जेकर तिस प्रभु परमात्मा नूं भावे तां ओह इह मनुख नूं नाम जपण दी गति विच पाउंदा है, भाव नाम जपण विच पाउंदा है। प्रभु परमात्मा नूं भावे तां पत्थरां दी तरां जिहड़े कठोर जीव हन उन्हां नूं वी तरा दिंदा है। तिस प्रभु नूं भावे तां इस जीव नूं श्वासां तों बिना वी रख लैंदा है। पुरातन कथा हुंदी है कि सुरंक राजा जिहदी बहुत थोड़ी उम्र सी, इस प्रकार ओह प्रभु परमात्मा पत्थर बिरख आदि जड़ जीवां नूं वी रखदा है। प्रभु परमात्मा नूं भावे तां जीव तिस वाहिगुरु दे गुणां नूं सदा उचारण करदा है। प्रभ भावै तां पत तो उधारै, आप करै आपन विचारै। प्रभु नूं भावे तां पापियां नूं उधार दिंदा है, अपने विचार नूं आप ही करदा है। जा कह लिए आप ही करन वाला है ते आप ही विचारन वाला है। दोहां सिरियां का आप स्वामी, खेलै बिगसै अंतर जामी। दोनां सिरियां दा अर्थात दोनां लोकां दा वो आप ही मालक है। उत ओ अंतर जामी आप ही खेल दा आनंद करदा है। जो भावै सो कार करावै, नानक दृष्टि अवर ना आवै। जो तिस वाहिगुरु नूं पाउंदा है सोई कार जिन्हां जीवां तों कराउंदा। गुरु जी कहिंदे तिस मालक तों बिना असां नूं होर कोई समर्थ दिखाई नहीं दिंदा। कहो मानुख ते क्या होए आवै, जो तिस भावै सोई करावै। हे भाई कहो, तिस वाहिगुरु तो बिना इस मनुख नूं की हो आउंदा है, भाव के वाहिगुरु दी मर्जी तो बिना इस कोलों कुछ भी हो नहीं सकदा। जो तिस वाहिगुरु नूं पाउंदा है सो ही इस जीव तो कराउंदा है। इसके हाथ होए तां सब कुछ ले, जो तिस भावै सोई करे। देखिया जावे तां जे इहदे हथ सब कुछ होवे तां सब कुछ लै लवे, परंतु सोचदा वा करदा है, जो कुछ चाहुंदा है वो लै नहीं सकदा। क्योंकि जो तिस प्रभु परमात्मा नूं पाउंदा है सोई करदा है। इस करके इस नूं पावदा कर्म जीव करदा है। अन जानत बिखिया महरचै, जे जानत अपने आप बचै। अग्ञान पुणे करके जीव विषयां दे विच रचदा है, प्रीत करदा है। जेकर तिन्हां दा फल दुख जानदा तां इन्हां तों अपने आप बच जांदा, कुकर्म ना करदा। पर मैं भूला दै दिसतावै, निमख माहे चार कुंट फिर आवै। परम करके भुलिया होया जीव दसो दिशा विच धौंदा फिरदा है। मन दे संकल्पां द्वारा एक खिना मात्र विच चारों कुंडां च फिर आउंदा है। कर कृपा जिस अपनी भगत दे, नानक ते जन नाम मिले। जिस जिस नूं वाहिगुरु कृपा करके अपनी भगती देंदा, गुरु जी कहिंदे सोई जन तिस नामी विच मिले। अर्थात भेद होए हन, खिन मह नीच कीट कौराज, पार ब्रह्म गरीब निवाज। ਓ ਪਾਰ ਬ੍ਰਹਮ ਗਰੀਬ ਨਿਵਾਜ, ਕੀਟਵਤ ਨੀਚਾਂ ਨੂੰ ਵੀ ਖਿਣ ਵਿੱਚ ਰਾਜ ਦੇ ਦਿੰਦਾ ਹੈ। ਜਾਂ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦੇ ਦਿਸ ਪ੍ਰਗਟਾਵੈ, ਜਿਸ ਦਾ ਪ੍ਰਤਾਪ ਕੁਝ ਦ੍ਰਿਸ਼ਟ ਨਹੀਂ ਆਉਂਦਾ, ਤਿਸ ਨੂੰ ਤਤਕਾਲ ਹੀ ਦਸੋਂ ਦਿਸ਼ਾ ਵਿੱਚ ਪ੍ਰਗਟ ਕਰ ਦਿੰਦਾ ਹੈ। ਭਾਵ ਕਿ ਜਿਹਨੂੰ ਕੋਈ ਵੀ ਨਹੀਂ ਜਾਣਦਾ ਹੁੰਦਾ ਦਸੋ ਦਿਸ਼ਾ ਵਿੱਚ, ਪ੍ਰਭੂ ਪਰਮਾਤਮਾ ਨੂੰ ਭਾਵੇ ਤਾਂ ਤਤਕਾਲ ਵਿੱਚ ਦਸੋਂ ਦਿਸ਼ਾ ਵਿੱਚ ਪ੍ਰਗਟ ਕਰ ਦਿੰਦਾ ਹੈ। ਜਾਂ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੇ ਜਗਦੀਸ਼, ਜਿਹਦੇ ਤੇ ਕਿਰਪਾ ਕਰਕੇ ਵਾਹਿਗੁਰੂ ਆਪਣੀ ਬਖਸ਼ਿਸ਼ ਕਰਦਾ ਹੈ, ਤਿਸ ਦੇ ਕਰਮਾਂ ਦਾ ਲੇਖਾ ਜਗਦੀਸ਼ਵਰ ਗਿਣਦਾ ਨਹੀਂ। ਜਿਉ ਪਿੰਡ ਸਭ ਤਿਸ ਕੀ ਰਾਸ, ਕਟ ਕਟ ਪੂਰਨ ਬ੍ਰਹਮ ਪ੍ਰਗਾਸ, ਇਹ ਜਿਉ ਚੇਤਨ ਸਦਾ ਸਰੀਰ ਆਦਿ ਸਭ ਤਿਸ ਦੀ ਦਿੱਤੀ ਹੋਈ ਰਾਸ ਹੈ। ਤਿਸ ਬ੍ਰਹਮ ਸਰੂਪ ਦਾ ਪ੍ਰਕਾਸ਼ ਘਟਾਂ ਘਟਾਂ ਦੇ ਵਿੱਚ ਪੂਰਨ ਹੋ ਰਿਹਾ ਹੈ। ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ। ਆਪਣੀ ਬਣਾਵਟ ਰਚਨਾ ਇਸਨੇ ਆਪ ਹੀ ਬਣਾਈ ਹੈ। ਗੁਰੂ ਜੀ ਕਹਿੰਦੇ, ਤਿਸ ਦੀ ਵਡਿਆਈ ਨੂੰ ਦੇਖ ਕੇ ਅਸੀਂ ਪ੍ਰਸੰਨ ਹੁੰਦੇ ਹਾਂ। ਇਸ ਕਾ ਬਲ ਨਾਹੀਂ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਇਸ ਜੀਵ ਦਾ ਬਲ ਇਸ ਦੇ ਹੱਥ ਨਹੀਂ ਹੈ, ਕਿਉਂਕਿ ਸਭ ਕਾਰਨਾਂ ਨੂੰ ਕਰਨ ਵਾਲਾ ਉਹ ਆਪ ਹੀ ਸਭ ਦਾ ਮਾਲਕ ਹੈ। ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁੰਥੀਓ, ਇਹ ਵਿਚਾਰਾ ਜੀਵ ਤਾਂ ਤਿਸ ਵਾਹਿਗੁਰੂ ਦਾ ਆਗਿਆਕਾਰੀ ਅਰਥਾਤ ਹੁਕਮ ਵਿੱਚ ਚੱਲਣ ਵਾਲਾ ਹੈ, ਤਾਂ ਤੇ ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਹੈ, ਭਗਤ ਜਨ ਕਹਿੰਦੇ ਸੋਈ ਹੁੰਦਾ ਹੈ। ਕਬਹੂ ਉੱਚ ਨੀਚ ਮਹਿ ਬਸੈ, ਕਬਹੂ ਸੋਗ ਹਰ ਖਰੰਗ ਹੱਸੈ, ਕਦੇ ਤਾਂ ਇਹ ਜੀਵ ਕਰਮਾਂ ਅਨੁਸਾਰ ਤਿਸ ਦੇ ਹੁਕਮ ਅਧੀਨ ਉੱਚ ਜੋਨੀਆਂ ਵਿੱਚ ਤੇ ਕਦੇ ਨੀਚ ਜੋਨੀਆਂ ਵਿੱਚ ਵੱਸਦਾ ਹੈ। ਕਦੇ ਸੋਗਾਤਰ ਹੋ ਕੇ ਰੋਂਦਾ ਹੈ ਤੇ ਕਦੇ ਖੁਸ਼ੀ ਵਿੱਚ ਹੱਸਦਾ ਹੈ। ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਓਬ ਆਕਾਸ਼ ਪਿਆਲ, ਕਦੇ ਤਾਂ ਨਿੰਦਾ ਦੇ ਵਿਹਾਰਾਂ ਵਿੱਚ ਚਿਤਵਣੀ ਲੱਗੀ ਰਹਿੰਦੀ ਹੈ, ਭਾਵ ਕਿ ਨਿੰਦਾ ਚੁਗਲੀ ਹੀ ਕਰਦਾ ਰਹਿੰਦਾ ਹੈ, ਤੇ ਕਦੇ ਜਨਮ ਧਾਰ ਕੇ ਉੱਚੀਆਂ ਸੋਚਾਂ ਸੋਚਦਾ ਹੈ, ਭਾਵ ਕਿ ਕਦੇ ਉੱਚੀਆਂ ਸੋਚਦਾ ਸੋਚਦਾ ਹੋਇਆ ਉੱਚੀ ਅਵਸਥਾ ਨੂੰ ਪਹੁੰਚਦਾ ਹੈ ਤੇ ਕਦੇ ਨੀਚ ਪਤਾਲਾਂ ਨੂੰ ਜਾਂਦਾ ਹੈ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਦੇ ਤਾਂ ਇਹ ਸ਼ਾਸਤਰਾਂ ਦਾ ਗਿਆਤਾ ਬ੍ਰਹਮ ਦਾ ਵਿਚਾਰ ਕਰਨ ਵਾਲਾ ਕਿਤੇ ਹੋ ਜਾਂਦਾ ਹੈ, ਗੁਰੂ ਜੀ ਕਹਿੰਦੇ, ਤਿਸ ਵਾਹਿਗੁਰੂ ਆਪਣੇ ਸਾਥ ਮਿਲਾਵਣ ਹਾਰਾ, ਤਿਸ ਨੂੰ ਵਾਹਿਗੁਰੂ ਆਪਣੇ ਸਾਥ ਮਿਲਾਵਣ ਹਾਰਾ ਹੁੰਦਾ, ਅਰਥਾਤ ਆਪ ਹੀ ਮਿਲਾ ਲੈਂਦਾ ਹੈ। ਕਬਹੂ ਨਿਰਤ ਕਰੇ ਬਹੁ ਭਾਤ, ਕਬਹੂ ਸੋਏ ਰਹੇ ਦਿਨ ਰਾਤ, ਕਦੇ ਤਾਂ ਇਹ ਜੀਵ ਬਹੁਤ ਪ੍ਰਕਾਰ ਦੀ ਚੇਸ਼ਟਾ ਕਰਦਾ ਹੈ ਤੇ ਕਦੇ ਦਿਨੇ ਰਾਤ ਸੁੱਤਾ ਹੀ ਰਹਿੰਦਾ ਹੈ। ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਦੇ ਮਹਾਂਕ੍ਰੋਧ ਕਰਕੇ ਬਿਕਰਾਲ ਭਿਆਨਕ ਰੂਪ ਧਾਰ ਲੈਂਦਾ ਹੈ, ਤਾਂ ਕਦੇ ਸਰਬ ਦੀ ਸਭ ਦੀ ਚਰਨ ਧੂੜੀ ਹੋ ਜਾਂਦਾ, ਭਾਵ ਨਿਮਰਤਾ ਵਿੱਚ ਆ ਜਾਂਦਾ ਹੈ। ਕਬੂ ਹੋਏ ਬਹਿ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਦੇ ਤਾਂ ਇਹ ਵੱਡਾ ਹੋ ਰਾਜਾ ਬੈਠਦਾ ਏ ਤੇ ਕਦੀ ਭਿਖਾਰੀ ਹੋ ਕੇ ਨੀਚ ਪੁਣੇ ਵਾਲਾ ਸਾਜ ਕਰ ਲੈਂਦਾ ਹੈ। ਕਬੂ ਅਪਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਕਦੇ ਅਪਕੀਰਤੀ ਵਿੱਚ ਆਉਂਦਾ ਹੈ ਤੇ ਕਦੇ ਆਪਣੇ ਆਪ ਨੂੰ ਭਲਾ ਭਲਾ ਕਹਾਉਂਦਾ ਹੈ। ਜਿਉਂ ਪ੍ਰਭ ਰਾਖੇ ਤਿਵ ਹੀ ਰਹਿ, ਗੁਰਪ੍ਰਸਾਦ ਨਾਨਕ ਸੱਚ ਕਹੈ, ਜਿਸ ਪ੍ਰਕਾਰ ਇਸ ਜੀਵ ਨੂੰ ਪ੍ਰਭੂ ਰੱਖਦਾ ਹੈ ਤਿਸੇ ਪ੍ਰਕਾਰ ਹੀ ਰਹਿੰਦਾ ਹੈ। ਗੁਰੂ ਜੀ ਕਹਿ ਰਹੇ ਨੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਇਸ ਗੱਲ ਨੂੰ ਅਸੀਂ ਸੱਚ ਕਹਿਣਾ ਕਰਦੇ ਹਾਂ, ਸੱਚੇ ਨਾਮ ਦਾ ਉਚਾਰਨ ਕਰਦੇ ਹਾਂ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੂਨ ਧਾਰੀ ਲਾਵੈ ਧਿਆਨ। ਕਦੇ ਜੀਵ ਪੰਡਿਤ ਹੋ ਕੇ ਸ਼ਾਸਤਰਾਂ ਨੂੰ ਉਚਾਰਦਾ ਹੈ ਤੇ ਕਦੇ ਮੌਨ ਹੋ ਧਾਰੀ ਹੋ ਕੇ ਧਿਆਨ ਲਗਾਉਂਦਾ ਹੈ। ਕਬੂ ਤੜ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁਖ ਗਿਆਨ। ਕਦੇ ਸਿੱਧ ਸਾਧਕ ਹੋ ਜਾਂਦਾ ਹੈ ਤੇ ਕਦੇ ਮੁਖੋਂ ਗਿਆਨ ਦੀਆਂ ਗੱਲਾਂ ਕਥਨ ਕਰਦਾ ਹੈ, ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰਦਾ ਹੈ। ਕਬੂ ਕੀਟ ਹਸਤ ਪਤੰਗ ਹੋਏ ਜੀ ਆਨਕ ਜੋਨ ਭਰਮੈ ਭਰਮੀਆ। ਕਦੇ ਕੀੜੇ ਹਾਥੀ ਪਤੰਗੇ ਆਦਿ ਜੀਵ ਜੰਤ ਹੋ ਕੇ ਅਨੇਕ ਜੋਨੀਆਂ ਵਿੱਚ ਭਰਮ ਦਾ ਭਰਮਾਇਆ ਹੋਇਆ ਭਰਮ ਦਾ ਰਹਿੰਦਾ ਹੈ। ਨਾਨਾ ਰੂਪ ਜਿਉਂ ਸਵਾਗੀ ਦਿਖਾਵੈ, ਜਿਉਂ ਪ੍ਰਭਾਵੈ ਤਿਵੇਂ ਨਚਾਵੈ। ਜਿਸ ਤਰ੍ਹਾਂ ਸਵਾਂਗ ਕਰਨ ਵਾਲਾ ਬਹੁਤ ਤਰ੍ਹਾਂ ਦੇ ਆਪਣੇ ਰੂਪ ਬਣਾ ਕੇ ਦਿਖਾਉਂਦਾ ਹੈ, ਜਿਸ ਪ੍ਰਕਾਰ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ ਹੀ ਇਸ ਜੀਵ ਨੂੰ ਮਾਇਆ ਕਰਕੇ ਨਚਾਉਂਦਾ ਹੈ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਵਾਸਤਵ ਤੇ ਦੇਖਿਆ ਜਾਏ ਤਾਂ ਤਿਸ ਵਾਹਿਗੁਰੂ ਨੂੰ ਭਾਉਂਦਾ ਹੈ ਜੋ ਸੋਈ ਹੁੰਦਾ। ਗੁਰੂ ਜੀ ਕਹਿੰਦੇ ਤਿਸ ਤੋਂ ਬਿਨਾਂ ਦੂਸਰਾ ਕੋਈ ਸਮਰੱਥ ਨਹੀਂ ਹੈ। ਕਬੂ ਸਾਧ ਸੰਗ ਤਿਹੁ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ। ਪਰੰਤੂ ਕਦੇ ਜੀਵ ਕਈ ਜੋਨੀਆਂ ਵਿੱਚ ਭਰਮ ਦਾ ਹੋਇਆ ਸੰਤਾਂ ਦੀ ਸੰਗਤ ਵਿੱਚ ਆ ਜਾਂਦਾ ਹੈ ਤੇ ਸਤਸੰਗ ਸਥਾਨ ਤੋਂ 84 ਲੱਖ ਜੂਨਾਂ ਵਿੱਚ ਫੇਰੇ ਦਾ ਜਾਣਾ ਨਹੀਂ ਹੁੰਦਾ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ। ਤੇ ਸਤਸੰਗ ਦੁਆਰੇ ਇਸ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਆਉਂਦਾ ਹੈ। ਇਸ ਕਰਕੇ ਉਸ ਸਥਾਨ ਸਤਸੰਗਤ ਦੇ ਪਾਵਣ ਕਰਕੇ ਇਸ ਦਾ ਨਾਸ ਨਹੀਂ ਹੁੰਦਾ, ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਾਂ ਕਹਿ ਲਈਏ ਤਿਸ ਗਿਆਨ ਕਰਕੇ ਜਿਸ ਬ੍ਰਹਮ ਸਥਾਨ ਨੂੰ ਇਹ ਪ੍ਰਾਪਤ ਹੁੰਦਾ ਹੈ ਤਿਸ ਦਾ ਕਦੇ ਨਾਸ ਨਹੀਂ ਹੁੰਦਾ, ਕਿਉਂਕਿ ਉਹ ਅਵਿਨਾਸੀ ਪਦ ਹੈ। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ। ਜੋ ਪੁਰਖ ਮਨ ਤਨ ਬਾਣੀ ਕਰਕੇ ਤਿਸ ਇੱਕ ਨਾਮੀ ਦੇ ਆਨੰਦ ਵਿੱਚ ਰਤੇ ਹੋਏ ਹਨ, ਉਹ ਸਦਾ ਹੀ ਪਾਰ ਬ੍ਰਹਮ ਦੇ ਸਾਥ ਵਸਦੇ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਸ ਤਰ੍ਹਾਂ ਜਲ ਵਿੱਚ ਜਲ ਆ ਕੇ ਸਮਾ ਜਾਂਦਾ ਹੈ, ਤਿਵੇਂ ਉਹ ਜਨ ਤਿਸ ਜੋਤੀ ਸਾਥ ਜੋਤ ਰੂਪ ਹੋ ਕੇ ਸਮਾ ਜਾਂਦੇ ਹਨ। ਜਿਨ੍ਹਾਂ ਦੀ ਐਸੀ ਭਾਵਨਾ ਹੁੰਦੀ ਹੈ ਕਿ ਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਪਰਮਾਤਮਾ ਹੈ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਨ੍ਹਾਂ ਦੇ ਆਵਾਗਮਨ ਜਨਮ ਮਰਨ ਮਿਟ ਗਏ ਨੇ ਉਹ ਬਿਸਰਾਮ ਸੁਖ ਪਾ ਲੈਂਦੇ। ਗੁਰੂ ਜੀ ਕਹਿੰਦੇ ਤਿਸ ਪ੍ਰਭੂ ਤੋਂ ਉਹ ਸਦਾ ਕੁਰਬਾਨ ਜਾਣਾ ਕਰਦੇ ਹਨ। ਸਲੋਕ ਸੁਖੀ ਬਸੈ ਮਸਕੀਨੀ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ, ਨਾਨਕ ਗਰਵ ਗਲੇ। ਇਸ ਸਲੋਕ ਦੇ ਨਾਲ ਇੱਕ ਉਥਾਨਕਾ ਲਿਖੀ ਸਾਖੀ ਦਾ ਦ੍ਰਿਸ਼ਟਾਂਤ ਮਿਲਦਾ ਹੈ ਕਿ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਦੀ ਪ੍ਰੀਖਿਆ ਹੇਤ ਹੁਕਮਨਾਮਾ ਭੇਜਿਆ। ਐਸਾ ਹੁਕਮ ਦਿੱਤਾ ਕਿ 5 ਰੁਪਈਏ ਲੈ ਕੇ ਹੁਕਮਨਾਮੇ ਦੇ ਦਰਸ਼ਨ ਕਰਾਉਣੇ ਹੋਣਗੇ, 100 ਰੁਪਈਆ ਲਿਆਉਣਾ ਹੋਏਗਾ। ਜਦ ਹੁਕਮਨਾਮੀਆਂ ਉਸ ਸਿੱਖ ਦੇ ਘਰ ਗਿਆ ਤਾਂ ਸਿੱਖ ਨੇ ਬੜਾ ਹੀ ਆਦਰ ਕੀਤਾ। ਹੁਕਮ ਸੁਣ ਕੇ ਆਪਣੇ ਘਰ ਦੀ ਚੀਜ਼ ਵਸਤ ਵੇਚ ਕੇ ਹੁਕਮਨਾਮੀਏ ਨੂੰ ਪ੍ਰਸ਼ਾਦ ਛਕਾਇਆ, ਕਿਉਂਕਿ ਗਰੀਬ ਸੀ। 5 ਰੁਪਈਏ ਦੇ ਕੇ ਹੁਕਮਨਾਮੇ ਦੇ ਦਰਸ਼ਨ ਕੀਤੇ। ਹੁਕਮਨਾਮੇ ਦੇ ਅੰਦਰ 100 ਰੁਪਏ ਦੇਣ ਦਾ ਉਪਾਅ ਚਿਤਵਨ ਕਰਕੇ ਬਾਹਰ ਆਇਆ। ਸਿੱਖ ਨਿਰਧਨ ਸੀ, ਗਰੀਬ ਸੀ। ਵਾਹਿਗੁਰੂ ਸੱਚੇ ਪਾਤਸ਼ਾਹ ਜਿੱਥੇ ਪ੍ਰੀਖਿਆ ਪਾਉਂਦਾ ਹੈ ਗੁਰੂ ਸਿੱਖ ਦੀ, ਉੱਥੇ ਰਾਹ ਵੀ ਕੱਢਦਾ ਹੈ। ਕੀ ਰਾਹ ਨਿਕਲਿਆ ਕਿ ਉਹਨਾਂ ਚਿਰ ਨੂੰ ਢੰਡੋਰਚੀ ਨੇ ਢੰਡੋਰਾ ਦੇ ਦਿੱਤਾ ਕਿ ਅੱਜ ਆਪਣੇ ਨਗਰ ਦਾ ਰਾਜਾ ਕੁਸ਼ਤੀ ਕਰਵਾ ਰਿਹਾ ਹੈ। ਜੋ ਰਾਜੇ ਦੇ ਮਸਕੀਨੀਏ ਪਹਿਲਵਾਨ ਨੂੰ ਢਾ ਲਊਗਾ ਤਿਸ ਨੂੰ 200 ਰੁਪਈਆ ਦਿੱਤਾ ਜਾਊਗਾ। ਜੋ ਉਹਦੇ ਨਾਲ ਕੁਸ਼ਤੀ ਕਰਦਾ ਹੋਇਆ ਢਹਿ ਜਾਊਗਾ ਉਹ 100 ਰੁਪਈਆ ਪ੍ਰਾਪਤ ਕਰੂਗਾ। ਸਿੱਖ ਪ੍ਰਸੰਨ ਹੋ ਗਿਆ ਕਿ ਸਤਿਗੁਰੂ ਨੇ ਰਾਹ ਕੱਢ ਦਿੱਤਾ। ਤੋ ਤਿਸ ਸਿੱਖ ਨੇ ਆਪਣੇ ਪ੍ਰਾਣ ਪਿਆਰੇ ਨਾ ਕੀਤੇ ਕਿਉਂਕਿ ਮਸਕੀਨੀਆਂ ਪਹਿਲਵਾਨ ਬਹੁਤ ਤਗੜਾ ਸੀ। ਪਹਿਲਵਾਨ ਨੂੰ ਜਾਣਦਾ ਸੀ ਤਦ ਵੀ ਤਿਸ ਦੇ ਸਾਥ ਘੁਲ ਨੂੰ ਜਾ ਖੜਾ ਹੋਇਆ। ਲੋਕਾਂ ਨੇ ਹਾਸੀ ਕੀਤੀ ਕਰਨ ਲੱਗੇ ਕਿ ਇਹ ਮਸਕੀਨੀਏ ਨਾਲ ਕਿਵੇਂ ਘੁਲ ਪਾਊਗਾ। ਪਹਿਲਵਾਨ ਨੇ ਤਿਸ ਦੀ ਸਾਰੀ ਬਾਤ ਸੁਣ ਲਈ। ਜਦ ਪੁੱਛਿਆ ਕਿ ਕੀ ਕਾਰਨ ਤਾਂ ਉਸਨੇ ਦੱਸ ਦਿੱਤਾ। ਆਖਦੇ ਨੇ ਥੋੜ੍ਹਾ ਚਿਰ ਦਾ ਪੇਚ ਤੋਂ ਬਾਅਦ ਮਸਕੀਨੀਆਂ ਪਹਿਲਵਾਨ ਇਹਦੇ ਕੋਲੋਂ ਟੱਟ ਗਿਆ। 100 ਰੁਪਈਆ ਲੈ ਕੇ ਹੁਕਮਨਾਮੀਏ ਨੂੰ ਦਿੱਤਾ। ਮਸਕੀਨੀਆਂ ਪਹਿਲਵਾਨ ਔਰ ਸਿੱਖ ਨੇ ਹੁਕਮਨਾਮੀਏ ਸਾਥ ਗੁਰੂ ਦੇ ਹਜ਼ੂਰ ਆਣ ਕੇ ਦਰਸ਼ਨ ਕੀਤੇ। ਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਦਾਤੇ ਨੇ ਉਸ ਮਸਕੀਨੀਏ ਪਹਿਲਵਾਨ ਨੂੰ ਅਸੀਸ ਦਿੱਤੇ ਦਿੰਦਿਆਂ ਹੋਇਆਂ ਬਾਣੀ ਦੁਆਰਾ ਸਭ ਨੂੰ ਉਪਦੇਸ਼ ਦੇਣਾ ਕੀਤਾ ਕਿ ਹੇ ਭਾਈ ਮਹੇ ਮਸਕੀਨੀਆਂ ਪਹਿਲਵਾਨ ਤੂੰ ਸੁਖੀ ਵਸੇਂਗਾ, ਸੁਖੀ ਵਸ, ਕਿਉਂਕਿ ਤੂੰ ਆਪਣੇ ਤਾਕਤ ਔਰ ਹੰਕਾਰ ਨੂੰ ਦੂਰ ਕਰਕੇ ਇਸ ਸਿੱਖ ਦੇ ਕੋਲੋਂ ਢਹਿ ਗਿਆ ਭਲੇ ਦੀ ਖਾਤਰ। ਸਭ ਨੂੰ ਸਧਾਰਨ ਉਪਦੇਸ਼ ਇਹ ਹੈ ਕਿ ਜਿਨ੍ਹਾਂ ਨੇ ਆਪਾ ਭਾਉ ਦੂਰ ਕਰਕੇ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਿਆ ਹੈ ਸੋ ਜਪ ਤਪ ਦੀ ਮਸ਼ਕਤ ਕਰਕੇ ਸੁਖੀ ਵਸਦੇ ਹਨ, ਔਰ ਜੋ ਰਾਵਣ ਦੁਰਯੋਧਨ ਵਰਗੇ ਬੜੇ ਹੰਕਾਰੀ ਤਾਕਤਵਾਰ ਆਪਣੇ ਤਾਕਤ ਦਾ ਹੰਕਾਰ ਕਰਦੇ, ਗੁਰੂ ਜੀ ਕਹਿੰਦੇ ਸੋ ਐਸੇ ਸਭ ਲੋਕ ਸਦਾ ਹੀ ਹੰਕਾਰ ਕਰਕੇ ਗਲੇ ਹੀ ਨਾਸ ਹੀ ਹੁੰਦੇ ਨੇ। ਸੋ ਵਿਸਤਾਰ ਸਹਿਤ ਗੁਰੂ ਜੀ ਅਸ਼ਟਪਦੀ ਦੇ ਰੂਪ ਵਿੱਚ ਬਾਣੀ ਅੱਗੇ ਉਚਾਰਨ ਕਰਦੇ ਹੋਏ ਹੰਕਾਰ ਜੀ ਵਾਸਤੇ ਭਲਾ ਨਹੀਂ ਔਰ ਨਿਮਰਤਾ ਲੋੜੀ ਦੀ ਹੈ ਇਸ ਦਾ ਉਪਦੇਸ਼ ਕਹਿੰਦੇ ਨੇ। ਅਸ਼ਟਪਦੀ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਫਿਰ ਭਾਈ ਜਿਹੜੇ ਪੁਰਖ ਦੇ ਹਿਰਦੇ ਅੰਦਰ ਰਾਜ ਦਾ ਅਭਿਮਾਨ ਹੈ, ਹੰਕਾਰ ਕਰਦਾ ਏ, ਜ਼ੁਲਮ ਕਰਦਾ ਏ, ਸੋ ਪੁਰਖ ਕੂਕਰਵਤ ਹੈ। ਕੂਕਰ ਕੁੱਤੇ ਨੂੰ ਕਹਿੰਦੇ ਨੇ, ਨਰਕਾਂ ਦੇ ਵਿੱਚ ਪੈਂਦਾ ਹੈ, ਜਾਂ ਕਹਿ ਲਈਏ ਕੂਕਰ ਦੇ ਨਰਕ ਪੈਣੇ ਵਾਲੀ ਗੱਲ ਹੈ। ਭਾਵ ਕਿ ਜਿਸ ਨਰਕ ਦੇ ਅੰਦਰ ਐਸੇ ਦੁੱਖ ਹੋਣ ਜਿਵੇਂ ਕੁੱਤੇ ਦਾ ਕੱਟਣਾ। ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਜਿਹੜਾ ਆਪਣੀ ਜਵਾਨੀ ਦਾ ਹੰਕਾਰ ਕਰਦਾ ਹੈ, ਆਪਣੇ ਸਰੀਰ ਦਾ ਬਲ ਦਾ ਹੰਕਾਰੀ ਹੋਇਆ, ਉਹ ਨਿਰਬਲ ਹੋ ਕੇ ਦੁੱਖ ਨਿਰਬਲਾਂ ਨੂੰ ਦੁੱਖ ਦਿੰਦਾ ਹੈ। ਕਹਿੰਦੇ ਸੋ ਜਨ ਪਾਪੀ ਹੋਇਆ ਵਿਸ਼ਟਾ ਦਾ ਕੀੜਾ ਬਣਦਾ ਹੈ। ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੂਨ ਪਰਮਾਵੈ। ਜੋ ਪੁਰਖ ਆਪਣੇ ਆਪ ਨੂੰ ਚੰਗੇ ਕਰਮਾਂ ਵਾਲਾ ਕਹਾਉਂਦਾ ਹੈ, ਹੰਕਾਰ ਕਰਦਾ ਹੈ, ਕਰਮਾਂ ਦਾ ਹੰਕਾਰ ਕਰਦਾ ਸੋ ਜੰਮਦਾ ਮਰਦਾ ਹੋਇਆ ਬਹੁਤ ਜੋਨੀਆਂ ਵਿੱਚ ਪਰਮਾਇਆ ਜਾਂਦਾ ਹੈ। ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ। ਜੋ ਕੋਈ ਧਨ ਜ਼ਮੀਨ ਜਾਇਦਾਦ ਦਾ ਹੰਕਾਰ ਕਰਦਾ, ਗੁਰੂ ਜੀ ਕਹਿੰਦੇ ਉਹ ਮੂਰਖ ਹੈ, ਅਗਿਆਨੀ ਹੈ, ਅੰਧਪੁਣੇ ਵਿੱਚ ਇਹ ਹੰਕਾਰ ਕਰਦਾ ਹੈ ਕਿਉਂਕਿ ਇਹਦਾ ਹੰਕਾਰ ਜਾਇਜ਼ ਨਹੀਂ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ। ਜਿਹਦੇ ਹਿਰਦੇ ਅੰਦਰ ਵਾਹਿਗੁਰੂ ਕਿਰਪਾ ਕਰਕੇ ਗਰੀਬੀ ਵਸਾਉਂਦਾ, ਗੁਰੂ ਜੀ ਕਹਿੰਦੇ ਉਹ ਇਸ ਲੋਕ ਅੰਦਰ ਵੀ ਜੀਵਨ ਮੁਕਤ ਹੋ ਕੇ ਰਹਿੰਦਾ ਹੈ ਤਾਂ ਅੱਗੇ ਵੀ ਪਰਲੋਕ ਅੰਦਰ ਦੇ ਮੁਕਤ ਹੋਇਆ ਸੁਖ ਪਾਉਂਦਾ ਹੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਸ ਸੰਗ ਨਾ ਜਾਵੈ। ਜਿਸ ਦੇ ਪਾਉਣ ਤੇ ਜੀਵ ਧਨਵੰਤ ਹੋ ਕੇ ਹੰਕਾਰੀ ਹੁੰਦਾ ਹੈ ਸੋ ਧਨ ਕੱਖ ਮਾਤਰ ਤੁੱਛ ਮਾਤਰ ਵੀ ਇਹਦੇ ਸਾਥ ਨਹੀਂ ਜਾਂਦਾ। ਬਹੁ ਲਸਕਰ ਮਾਨਕ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ। ਜਿਸ ਬਹੁਤ ਲਸ਼ਕਰ ਮਾਨਕਾਂ ਦਾ ਬਹੁਤ ਭਰੋਸਾ ਰੱਖ ਕੇ ਹੰਕਾਰ ਕਰਦਾ ਹੈ, ਤਿੰਨਾਂ ਦਾ ਇੱਕ ਪਲ ਵਿੱਚ ਨਾਸ ਹੋ ਜਾਂਦਾ ਹੈ। ਸਭ ਤੇ ਆਪ ਜਾਣੈ ਬਲਵੰਤ, ਖਿਨ ਮਹਿ ਹੋਏ ਜਾਏ ਪਸਮੰਤ। ਜਿਸ ਆਪਣੇ ਸਰੀਰ ਨੂੰ ਇਹ ਸਭ ਤੋਂ ਬਲ ਵਾਲਾ ਜਾਣਦਾ ਹੈ, ਸੋ ਸਰੀਰ ਪ੍ਰਾਣਾਂ ਦੇ ਵਿਯੋਗ ਸਮੇਂ ਖਿਨ ਵਿੱਚ ਭਸਮ ਸਵਾਹ ਹੋ ਜਾਂਦਾ ਹੈ। ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਜੋ ਹੰਕਾਰੀ ਹੋ ਕੇ ਕਿਸੇ ਨੂੰ ਬਦਦਾ ਹੀ ਨਹੀਂ, ਆਪਣੇ ਤੁਲ ਜਾਣਦਾ ਹੀ ਨਹੀਂ, ਕਿਸੇ ਦੀ ਪਰਵਾਹ ਕਰਦਾ ਹੀ ਨਹੀਂ, ਤਿਸ ਪੁਰਖ ਦੀ ਧਰਮ ਰਾਜਾ ਵੀ ਖੁਆਰੀ ਕਰਦਾ ਦੁੱਖ ਦਿੰਦਾ। ਗੁਰਪ੍ਰਸਾਦ ਜਾਂ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਗੁਰੂ ਦੀ ਕਿਰਪਾ ਕਰਕੇ ਜਿਨ੍ਹਾਂ ਦਾ ਹੰਕਾਰ ਭਾਈ ਮਿਟ ਜਾਂਦਾ, ਗੁਰੂ ਜੀ ਕਹਿੰਦੇ ਸੋ ਜਨ ਹੀ ਵਾਹਿਗੁਰੂ ਦੀ ਦਰਗਾਹ ਅੰਦਰ ਪਰਵਾਨ ਹੁੰਦੇ ਹਨ। ਕੋਟ ਕਰਮ ਕਰੇ ਹੋਂ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਇਹ ਜੀਵ ਕਰੋੜਾਂ ਕਰਮ ਕਰਦਾ ਹੈ, ਤਿਸ ਦੇ ਹੰਕਾਰ ਨੂੰ ਧਾਰਦਾ ਹੈ, ਤਿੰਨਾਂ ਦੇ ਕਰਨ ਕਰਕੇ ਬੜਾ ਸ਼ਰਮ ਵੀ ਪਾਉਂਦਾ ਹੈ, ਕਿਉਂਕਿ ਹੰਕਾਰ ਕਰਕੇ ਸਭ ਕੁਝ ਵਿਅਰਥ ਚਲਾ ਜਾਂਦਾ ਹੈ, ਭਾਵੇਂ ਕਿੰਨਾ ਵੀ ਸ਼ਰਮ ਕਰਕੇ ਕੁਝ ਕਿਉਂ ਨਾ ਪਾਇਆ ਹੋਵੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨੇਕ ਪ੍ਰਕਾਰ ਦੀ ਤਪੱਸਿਆ ਕਰਕੇ ਜੋ ਹੰਕਾਰ ਕਰਦਾ ਹੈ, ਤਿਸ ਕਰਕੇ ਵਾਸ਼ਨਾ ਅਨੁਸਾਰ ਉਹ ਨਰਕ ਔਰ ਸਵਰਗ ਵਿੱਚ ਰਹਿ ਕੇ ਜੰਮਦਾ ਮਰਦਾ ਹੈ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ। ਜਿਹਦਾ ਹਿਰਦਾ ਅਨੇਕਾਂ ਸਾਧਨ ਰੂਪੀ ਯਤਨ ਕਰਕੇ ਨਹੀਂ ਦਰਵਦਾ, ਕੋਮਲ ਨਹੀਂ ਹੁੰਦਾ, ਹੇ ਭਾਈ ਸੋ ਪੁਰਖ ਕਹੋ ਵਾਹਿਗੁਰੂ ਦੀ ਦਰਗਾਹ ਅੰਦਰ ਕਿਵੇਂ ਜਾ ਸਕੂਗਾ। ਆਪਸ ਕਹੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ। ਜਿਹੜਾ ਪੁਰਖ ਆਪਣੇ ਆਪ ਨੂੰ ਭਲਾ ਕਹਾਉਂਦਾ ਹੈ, ਤਿਸ ਦੇ ਭਲਿਆਈ ਨੇੜੇ ਵੀ ਨਹੀਂ ਆਉਂਦੀ। ਸਰਬ ਕੀ ਰੇਨ ਜਾਂ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਿਸ ਦਾ ਮਨ ਸਭ ਦੀ ਧੂੜ ਹੋ ਜਾਂਦਾ, ਗੁਰੂ ਜੀ ਕਹਿੰਦੇ ਤਿਸ ਦੀ ਸੋਭਾ ਨਿਰਮਲ ਜਗ ਅੰਦਰ ਹੁੰਦੀ ਹੈ। ਜਬ ਲਗ ਜਾਣੈ ਮੁਝ ਤੇ ਕਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਦ ਤੱਕ ਇਹ ਜੀਵ ਜਾਣਦਾ ਹੈ ਕਿ ਮੇਰੇ ਤੋਂ ਬਹੁਤ ਕੁਝ ਹੋ ਸਕਦਾ ਹੈ, ਹੰਕਾਰ ਕਰਦਾ ਹੈ, ਤਦ ਤੱਕ ਇਸ ਨੂੰ ਕੋਈ ਸੁਖ ਨਹੀਂ ਪ੍ਰਾਪਤ ਹੋ ਸਕਦਾ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਜਦ ਤੱਕ ਇਹ ਜਾਣਦਾ ਹੈ ਕਿ ਮੈਂ ਜੋ ਕੁਝ ਕਰਦਾ ਹਾਂ ਮੈਂ ਕਰਦਾ, ਤਦ ਤੱਕ ਇਹ ਗਰਭ ਵਿੱਚ ਪਿਆ ਹੋਇਆ ਜੀਵ ਜੋਨੀਆਂ ਵਿੱਚ ਹੀ ਭਰਮਦਾ ਹੈ। ਜਬ ਧਾਰੈ ਕੋ ਬੈਰੀ ਮੀਤ, ਤਬਲਗ ਨਿਹਚਲ ਨਾਹੀ ਚੀਤ। ਜਦ ਤੱਕ ਇਹ ਜੀਵ ਕੋਈ ਆਪਣਾ ਵੈਰੀ ਤੇ ਕੋਈ ਆਪਣਾ ਮਿੱਤਰ ਚਿੱਤ ਵਿੱਚ ਵਸਾਈ ਰੱਖਦਾ ਹੈ, ਭਾਵ ਕਿ ਕਿਸੇ ਨੂੰ ਮਿੱਤਰ ਤੇ ਕਿਸੇ ਨੂੰ ਵੈਰੀ ਸਮਝਦਾ ਹੈ, ਤਦ ਤੱਕ ਇਸ ਦਾ ਚਿੱਤ ਨਿਹਚਲ ਨਹੀਂ ਰਹਿ ਸਕਦਾ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਦ ਤੱਕ ਇਹ ਮੋਹ ਕਰਕੇ ਮਾਇਆ ਸਾਥ ਮਗਨ ਹੋ ਰਿਹਾ ਹੈ, ਤਦ ਤੱਕ ਧਰਮ ਰਾਜਾ ਤਿਸ ਨੂੰ ਸਜਾ ਦਿੰਦਾ ਹੈ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੂਟੈ। ਪ੍ਰਭੂ ਦੀ ਕਿਰਪਾ ਤੇ ਜਿਨ੍ਹਾਂ ਦੇ ਬੰਧਨ ਟੁੱਟੇ ਹਨ, ਗੁਰੂ ਜੀ ਕਹਿੰਦੇ ਗੁਰਾਂ ਦੀ ਕਿਰਪਾ ਦੁਆਰਾ ਉਹੀ ਹੰਕਾਰ ਤੋਂ ਛੁੱਟੇ ਵਾ ਛੁੱਟਦੇ ਹਨ। ਸਹਿਸ ਖਟੇ ਲਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇਹ ਜੀਵ ਤ੍ਰਿਸ਼ਨਾ ਵਿੱਚ ਗ੍ਰਸਿਆ ਹੋਇਆ ਸੈਂਕੜੇ ਹਜ਼ਾਰਾਂ ਖੱਟ ਕਮਾ ਕੇ ਲੱਖਾਂ ਨੂੰ ਧਾਉਂਦਾ ਹੈ, ਮਾਇਕ ਪਦਾਰਥਾਂ ਕਰਕੇ ਇਸ ਨੂੰ ਕਦੇ ਤ੍ਰਿਪਤੀ ਨਹੀਂ ਆਉਂਦੀ। ਪਾਛੇ ਪਾਵੇ ਜੋ ਕੁਝ ਪਾ ਲੈਂਦਾ ਹੈ ਉਹਨੂੰ ਪਿੱਛੇ ਰੱਖ ਕੇ ਫਿਰ ਉਸ ਦੌੜ ਵਿੱਚ ਲੱਗ ਜਾਂਦਾ ਹੈ। ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਬ ਖਬ ਮਰੇ। ਅਨੇਕਾਂ ਹੀ ਵਿਸ਼ਿਆਂ ਦੇ ਭੋਗ ਭੋਗਦਾ ਹੋਇਆ ਖਬ ਖਬ ਕੇ ਮਰਦਾ ਹੈ, ਪਰੰਤੂ ਤ੍ਰਿਪਤੀ ਨਹੀਂ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਤੋਂ ਬਿਨਾਂ ਇਹਨਾਂ ਪਦਾਰਥਾਂ ਕਰਕੇ ਕੋਈ ਰੱਜਦਾ ਦਿਖਿਆ ਨਹੀਂ। ਸੁਪਨੇ ਵੱਤ ਇਹ ਕਾਰਜੇ ਦੇ ਸੰਪੂਰਨ ਵਿਅਰਥ ਚਲੇ ਜਾਂਦੇ ਵਾ ਵਿਅਰਥ ਨੇ। ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ। ਨਾਮ ਦੇ ਨਾਲ ਪ੍ਰੇਮ ਕਰਨ ਵਾਲੇ ਸਭ ਤਰ੍ਹਾਂ ਕਰਕੇ ਸੁਖੀ ਹੁੰਦੇ ਨੇ। ਸੋ ਨਾਮ ਕਿਸੇ ਵਡਭਾਗੀ ਨੂੰ ਹੀ ਪ੍ਰਾਪਤ ਹੁੰਦਾ ਹੈ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਜੋ ਵਾਹਿਗੁਰੂ ਆਪਣੇ ਆਪ ਸਭ ਕੁਝ ਕਰਨ ਕਰਾਵਣ ਹਾਰ ਰਚਣ ਹਾਰਾ ਹੈ, ਗੁਰੂ ਜੀ ਕਹਿੰਦੇ ਤਿਸ ਵਾਹਿਗੁਰੂ ਦੇ ਜਾਪ ਨੂੰ ਸਭ ਸਮੇਂ ਮਨ ਤਨ ਬਾਣੀ ਕਰਕੇ ਕਰਨਾ ਚਾਹੀਦਾ ਹੈ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾ ਵਿਚਾਰ। ਸੋ ਵਾਹਿਗੁਰੂ ਤਿੰਨਾਂ ਕਾਲਾਂ ਦੇ ਅੰਦਰ ਮਾਇਆ ਦੁਆਰੇ ਸ੍ਰਿਸ਼ਟੀ ਨੂੰ ਕਰਾਉਣ ਹਾਰਾ ਹੈ। ਜੇ ਵਿਚਾਰ ਕਰਕੇ ਦੇਖੀਏ ਤਾਂ ਇਹ ਜੀਵ ਦੇ ਹੱਥ ਵੀ ਕੀ ਹੈ, ਅਰਥਾਤ ਇਸ ਦੇ ਵਸ ਕੁਝ ਵੀ ਨਹੀਂ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜਿਹੋ ਜਿਹੀ ਦ੍ਰਿਸ਼ਟੀ ਉਹ ਕਰਦਾ ਹੈ ਤਿਹੋ ਜਿਹਾ ਹੀ ਹੁੰਦਾ ਹੈ। ਸੋ ਪ੍ਰਭੂ ਤਿੰਨਾਂ ਕਾਲਾਂ ਦੇ ਅੰਦਰ ਆਪ ਹੀ ਆਪ ਹੈ। ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ। ਜੋ ਕੁਝ ਤਿਸਨੇ ਕੀਤਾ ਹੈ ਸੋ ਆਪਣੇ ਆਨੰਦ ਵਿੱਚ ਹੀ ਕੀਤਾ ਹੈ। ਉਹ ਸਭ ਤੋਂ ਦੂਰ ਵੀ ਹੈ ਤਾਂ ਸਭ ਦੇ ਸਾਥ ਵੀ ਹੈ। ਬੂਝੇ ਦੇਖੇ ਕਰੈ ਵਿਵੇਕ, ਆਪੇਕ ਆਪੇ ਅਨੇਕ। ਆਪ ਹੀ ਵਿਵੇਕ ਕਰਕੇ ਸਭ ਦੇ ਹਿਰਦੇ ਦੀ ਗੱਲ ਸਮਝਦਾਰ ਦੇਖਦਾ ਹੈ। ਆਪ ਹੀ ਇੱਕ ਰੂਪ ਹੈ ਤੇ ਆਪ ਹੀ ਅਨੇਕ ਰੂਪ ਹੋ ਜਾਂਦਾ ਹੈ। ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਨਾ ਉਹ ਮਰਦਾ ਏ ਨਾ ਬਿਨਸਦਾ ਏ, ਅਦ੍ਰਿਸ਼ਟ ਹੁੰਦਾ ਏ, ਨਾ ਕਿਤੇ ਜਾਂਦਾ ਏ ਨਾ ਆਉਂਦਾ। ਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਸਦਾ ਸਭ ਵਿੱਚ ਹੀ ਸਮਾ ਰਿਹਾ ਹੈ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਹੈ, ਆਪ ਹੀ ਸਿੱਖ ਰੂਪ ਸਮਰੱਥਾ ਦੇ ਕੇ ਸਮਝਦਾ ਹੈ, ਆਪ ਹੀ ਸਭ ਦੇ ਸਾਥ ਵਿਆਪਕ ਰੂਪ ਹੋ ਕੇ ਰਚ ਰਿਹਾ ਹੈ। ਆਪ ਕੀਨੋ ਆਪਣ ਵਿਸਥਾਰ, ਸਭ ਕਛ ਉਸਕਾ ਉਹ ਕਰਨੇ ਹਾਰ। ਉਹ ਆਪਣਾ ਵਿਸਥਾਰ ਤਿਸਨੇ ਆਪ ਹੀ ਕੀਤਾ ਵਾ ਕਰਦਾ ਹੈ। ਇਹ ਸਭ ਕੁਝ ਤਿਸਦਾ ਹੀ ਹੈ, ਕਿਉਂਕਿ ਆਪ ਹੀ ਸਭ ਕਰਨ ਹਾਰਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰੇ ਕੈ ਸੋਏ। ਤਿਸ ਵਾਹਿਗੁਰੂ ਤੋਂ ਬਿਨਾਂ ਕਹੋ ਕੀ ਹੋ ਸਕਦਾ, ਅਰਥਾਤ ਕੁਝ ਨਹੀਂ ਹੋ ਸਕਦਾ। ਸਭ ਸਥਾਨਾਂ ਤੇ ਸਭ ਅੰਤਰੋਂ ਇੱਕ ਸੋਈ ਹੀ ਹੈ। ਆਪਣੇ ਚਲਤ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ। ਆਪਣੇ ਚਲਿਤਰਾਂ ਨੂੰ ਆਪ ਹੀ ਕਰਨ ਹਾਰ, ਆਪ ਹੀ ਅਪਾਰ ਰੰਗਾਂ ਦੇ ਕੌਤਕ ਕਰਦਾ ਰਹਿੰਦਾ ਹੈ। ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਨਾਨਕ ਕੀਮਤ ਕਹਿਣ ਨਾ ਜਾਏ। ਇਹ ਜੀਵਾਂ ਇਹ ਮਾਨਵਾ ਜੀਵਾਂ ਦੇ ਅੰਦਰ ਆਪ ਹੀ ਹੈ। ਇਹ ਜੀਵ ਤਿਸ ਆਪਣੇ ਆਪ ਸਰੂਪ ਵਿੱਚ ਹਨ। ਗੁਰੂ ਜੀ ਕਹਿੰਦੇ ਤਿਸ ਦੀ ਕੀਮਤ ਕਹੀ ਨਹੀਂ ਜਾ ਸਕਦੀ। ਸਤ 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 ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ। ਬੇਨਤੀ ਇੰਜ ਹੈ, ਹੇ ਪ੍ਰਭੂ ਸਵਾਮੀ ਤੂੰ ਤਿੰਨਾਂ ਕਾਲਾਂ ਦੇ ਅੰਦਰ ਸਤ ਸਰੂਪ ਹੈ। ਗੁਰੂ ਕਿਰਪਾ ਕਰਕੇ ਹੇ ਵਾਹਿਗੁਰੂ ਤੇਰੀ ਸੋਭਾ ਕੀਰਤੀ ਕਿਸੇ ਦੇ ਦੁਆਰਾ ਉਚਾਰਨ ਹੁੰਦੀ ਹੈ। ਵਾਹਿਗੁਰੂ ਕਿਰਪਾ ਦੁਆਰਾ ਤੇਰੀ ਸੋਭਾ ਕੀਰਤੀ ਉਚਾਰਨ ਕੀਤੀ ਜਾਂਦੀ ਵਾ ਕਰੀ ਹੈ। ਸੱਚ 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 ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ। ਹੇ ਸਤ ਸਰੂਪ ਤੂੰ ਹੀ ਇਹ ਜਗਤ ਤਿੰਨਾਂ ਕਾਲਾਂ ਦੇ ਅੰਦਰ ਆਪ ਕੀਤਾ ਹੈ। ਆਪ ਦੇ ਸਰੂਪ ਨੂੰ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਹੀ ਜਾਣਿਆ ਹੈ। ਭਲਾ 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 ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ। ਹੇ ਅਪਾਰ ਸਰੂਪ ਤੂੰ ਤਿੰਨਾਂ ਕਾਲਾਂ ਦੇ ਅੰਦਰ ਭਲਾ ਹੈ, ਤੇਰਾ ਭਲਾ ਹੈ ਸਰੂਪ, ਸੁੰਦਰ ਹੈ, ਅਨੂਪ ਹੈ। ਨਿਰਮਲ 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 ਤੇਰੀ ਬਾਣੀ, ਘਟਕਟ ਸੁਣੀ ਘਟਕਟ ਸੁਣੀ ਸਰਵਣ ਬਖਿਆਣੀ। ਹੇ ਨਿਰਮਲ ਸਰੂਪ ਤੇਰੀ ਬਾਣੀ ਨਿਰਮਲ ਹੈ, ਸੋ ਤੇਰੀ ਵਖਿਆਣ ਕੀਤੀ ਹੋਈ ਘਟਾਂ ਘਟਾਂ ਦੁਆਰਾ ਸੁਣੀ ਜਾਂਦੀ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਗੁਰੂ ਜੀ ਉਚਾਰਨ ਕਰ ਰਹੇ ਹਨ, ਉਹ ਪੁਰਖ ਮਨ ਤਨ ਬਾਣੀ ਕਰਕੇ ਆਪ ਪਵਿੱਤਰ ਦੂਸਰਿਆਂ ਨੂੰ ਪੁਨੀਤ ਕਰਦਾ ਹੈ। ਇਸ ਤਰ੍ਹਾਂ ਵੀ ਵਿਦਵਾਨਾਂ ਦਾ ਕਥਨ ਹੈ ਕਿ ਤਿੰਨ ਪਵਿੱਤਰਤਾ ਜਿੱਥੇ ਹੋਣ ਉਸ ਦਾ ਅਰਥ ਪੁਨੀਤ ਕਹੀਦਾ ਹੈ। ਉਹ ਪੁਨੀਤ ਹੈ ਜੋ ਪੁਰਖ ਮਨ ਦੀ ਪ੍ਰੀਤੀ ਕਰਕੇ ਤੇਰੇ ਨਾਮ ਨੂੰ ਜਪਦਾ ਹੈ। ਸਲੋਕ ਸੰਤ ਸਰਣ ਜੋ ਜਨ ਪਰੈ, ਸੋ ਜਨ ਉਧਰ ਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੋਰ ਬਹੋਰ ਅਵਤਾਰ। ਜੋ ਜੀਵ ਹੰਕਾਰੀ ਹੋਵੇਗਾ, ਸੁਭਾਵਕ ਹੈ ਕਿ ਉਹ ਆਪਣੇ ਆਪ ਨੂੰ ਚੰਗਾ ਦੂਸਰਿਆਂ ਨੂੰ ਬੁਰਾ ਸਮਝੂਗਾ। ਜੋ ਆਪਣੇ ਆਪ ਨੂੰ ਭਲਾ ਤੇ ਦੂਸਰਿਆਂ ਨੂੰ ਮਾੜਾ ਸਮਝਦਾ ਹੈ, ਉਹ ਨਿੰਦਿਆ ਵੀ ਕਰੂਗਾ। ਆਮ ਸਧਾਰਨ ਪੁਰਖ ਦੀ ਤੇ ਨਿੰਦਿਆ ਉਹਨੇ ਜ਼ਿਆਦਾ ਕੀ ਕਰਨੀ ਹੈ, ਸੰਤਾਂ ਮਹਾਤਮਾ ਦੀ ਵੀ ਨਿੰਦਿਆ ਕਰਦਾ ਹੈ। ਸੰਤ ਮਹਾਤਮਾ ਦੀ ਨਿੰਦਿਆ ਦਾ ਕੀ ਫਲ ਹੈ? ਗੁਰੂ ਮਹਾਰਾਜ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਦੇ ਅੰਦਰ ਉਚਾਰਨ ਕਰਦੇ ਨੇ ਕਿ ਜਿਹੜਾ ਪੁਰਖ ਸੰਤਾਂ ਦੀ ਸ਼ਰਣੀ ਪੈਂਦਾ ਹੈ, ਸੋ ਜਾਣੇ ਸੰਸਾਰ ਸਮੁੰਦਰ ਤੋਂ ਉਧਰ ਜਾਂਦਾ ਹੈ, ਉਧਰਨਹਾਰਾ ਹੈ। ਗੁਰੂ ਜੀ ਕਹਿੰਦੇ ਸੰਤਾਂ ਦੀ ਨਿੰਦਿਆ ਕਰਨ ਕਰਕੇ ਜੀਵ ਆਪ ਹੀ ਜਨਮਾਂ ਦੇ ਗੇੜ ਵਿੱਚ ਪੈ ਜਾਂਦਾ ਹੈ। ਅਸ਼ਟਪਦੀ, ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਸੰਤਾਂ ਤੇ ਦੋਸ਼ ਆਰੋਪਣ ਕਰਕੇ ਭਾਈ ਉਮਰ ਘਟ ਜਾਂਦੀ ਹੈ, ਜੀਵ ਜਮਾਂ ਤੋਂ ਛੁੱਟ ਨਹੀਂ ਸਕਦਾ। ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ। ਸੰਤਾਂ ਤੇ ਦੋਸ਼ ਆਰੋਪਣ ਕਰਕੇ ਵਾ ਉਹਨਾਂ ਨਾਲ ਦੋਖ ਕਮਾਉਣ ਕਰਕੇ ਸਭ ਸੁੱਖਾਂ ਤੋਂ ਹੀਣ ਹੋ ਜਾਈਦਾ, ਸੁੱਖ ਦੂਰ ਹੋ ਜਾਂਦੇ। ਸੰਤਾਂ ਤੇ ਦੋਸ਼ ਆਰੋਪਣ ਕਰਕੇ ਜੀਵ ਨੂੰ ਨਰਕ ਵਿੱਚ ਪਾਇਆ ਜਾਂਦਾ ਹੈ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਣ। ਸੰਤਾਂ ਤੇ ਦੋਸ਼ ਆਰੋਪਣ ਨਾਲ ਮਤ ਬੁੱਧ ਮੈਲੀ ਹੋ ਜਾਂਦੀ ਹੈ, ਸੰਤਾਂ ਤੇ ਦੋਸ਼ ਆਰੋਪਣ ਕਰਕੇ ਸੋਭਾ ਤੋਂ ਹੀਣ ਹੋ ਜਾਈਦਾ ਹੈ। ਸੰਤ ਕੇ ਹਤੇ ਕੋ ਰੱਖੈ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤਾਂ ਦੇ ਮਾਰਨ ਵਾਲੇ ਨੂੰ ਕੋਈ ਨਹੀਂ ਰੱਖਦਾ, ਸੰਤਾਂ ਤੇ ਦੋਸ਼ ਆਰੋਪਣ ਵਾਲੇ ਦਾ ਥਾਂ ਭ੍ਰਸ਼ਟ ਹੋ ਜਾਂਦਾ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਪਰੰਤੂ ਸੰਤ ਕਿਰਪਾਲੂ ਸਰੂਪ ਜੇ ਉਸ ਦੋਸ਼ੀ ਤੇ ਵੀ ਆਪਣੀ ਕਿਰਪਾ ਕਰਨ, ਗੁਰੂ ਜੀ ਕਹਿੰਦੇ ਤਿੰਨਾਂ ਦੀ ਕਿਰਪਾ ਕਰਕੇ ਉਹ ਨਿੰਦਕ ਵੀ ਸਤਸੰਗਤ ਕਰਦਾ ਹੋਇਆ ਸੰਸਾਰ ਤੋਂ ਤਰ ਜਾਂਦਾ ਹੈ, ਨਹੀਂ ਤੇ ਉਸਦਾ ਤਰਨਾ ਮੁਸ਼ਕਲ ਹੈ। ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ। ਸੰਤਾਂ ਤੇ ਦੋਸ਼ ਆਰੋਪਣ ਕਰਕੇ ਮੁਖ ਫਿਰ ਜਾਂਦੇ ਨੇ, ਲਕਵਾਦ ਪਾਸਾ ਮਾਰਨਾ ਮੂੰਹ ਫਿਰ ਜਾਣਾ ਇਹੋ ਜਿਹੇ ਰੋਗ ਹੋ ਜਾਂਦੇ ਨੇ ਅਧਰੰਗ ਆਦਿ ਦੇ। ਸੰਤਾਂ ਦੇ ਦੁੱਖ ਕਰਕੇ ਕਾਂ ਦੀ ਤਰ੍ਹਾਂ ਲਵੇ ਬਕਦਾ ਹੈ, ਅਰਥਾਤ ਹਰ ਵੇਲੇ ਕੌੜੇ ਬਚਨ ਖਪਖਾਨੀ ਹੀ ਕਰਦਾ ਰਹਿੰਦਾ ਹੈ। ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ। ਸੰਤਾਂ ਤੇ ਦੋਸ਼ ਰੋਪਣ ਵਾਲਾ ਸਪ ਦੀ ਜੋਨੀ ਵਿੱਚ ਪੈਂਦਾ ਹੈ। ਸੰਤ ਦੇ ਦੋ ਤੇ ਦੁੱਖ ਆਰੋਪਣ ਕਰਕੇ ਟੇਢੀਆਂ ਜੋਨੀਆਂ, ਤ੍ਰਿਗਦ ਜੋਨੀਆਂ, ਕਿਰਮ ਆਦਿ ਜੋਨੀਆਂ ਇਹਨਾਂ ਵਿੱਚ ਪ੍ਰਾਪਤ ਹੋ ਜਾਣਾ ਪੈਂਦਾ ਹੈ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ। ਸੰਤਾਂ ਤੇ ਦੋਸ਼ ਚਿਤਵਨ ਕਰਕੇ ਜੀਵ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਹੈ। ਸੰਤਾਂ ਤੇ ਦੋਸ਼ ਆਰੋਪਣ ਕਰਕੇ ਸਭ ਵਿਕਾਰ ਇਸ ਨੂੰ ਛਲ ਲੈਂਦੇ ਨੇ, ਇਹ ਸਭ ਨੂੰ ਛਲ ਲੈਂਦਾ ਹੈ। ਸੰਤ ਕੈ ਦੁਖਨ ਥੇ ਸਭ ਜਾਏ, ਸੰਤ ਕੈ ਦੁਖਨ ਨੀਚ ਨਚਾਏ। ਸੰਤਾਂ ਤੇ ਦੋਸ਼ ਆਰੋਪਣ ਕਰਕੇ ਤੇਜ ਸਭ ਚਲਾ ਜਾਂਦਾ ਹੈ। ਸੰਤਾਂ ਦੇ ਤੇ ਦੁੱਖ ਆਰੋਪਣ ਕਰਕੇ ਜੀਵ ਨੀਚਾਂ ਤੋਂ ਨੀਚ ਹੋ ਜਾਂਦਾ ਹੈ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਹੋਏ ਪੀ ਗਤ ਪਾਹੇ। ਸੰਤਾਂ ਦੇ ਦੁਖੀ ਦਾ ਭਾਈ ਕੋਈ ਵੀ ਰੱਖਣ ਵਾਲਾ ਥਾਂ ਨਹੀਂ ਰਹਿ ਜਾਂਦਾ। ਗੁਰੂ ਜੀ ਕਹਿੰਦੇ ਜੇਕਰ ਸੰਤ ਚਾਹੁਣ ਤਾਂ ਉਹ ਨਿੰਦਕ ਦੀ ਵੀ ਮੋਖ ਹੋ ਜਾਂਦੀ ਹੈ, ਵਾ ਨਿੰਦਕ ਵੀ ਗਤੀ ਨੂੰ ਪਾ ਲੈਂਦਾ ਹੈ। ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕਾਣਾ ਪਾਈ। ਸੰਤ ਕਾ ਨਿੰਦਕ ਮਹਾਂ ਅਤਤਾਈ ਪਾਪੀ ਹੁੰਦਾ ਹੈ, ਭਾਵ ਕੇ ਕਿਸੇ ਦੇ ਅਤਤਾਈ ਦੇ ਬਾਰੇ ਵਿੱਚ ਕੁਝ ਵਿਸਥਾਰ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਪਾਪ ਤਾਂ ਸਾਰੇ ਹੀ ਮਾੜੇ ਨੇ, ਪਰੰਤੂ ਕੁਝ ਕੁ ਇਸ ਤਰ੍ਹਾਂ ਦੇ ਨੇ ਕਿ ਕਿਸੇ ਦੇ ਮਕਾਨ ਨੂੰ, ਘਰ ਨੂੰ ਅਚਾਨਕ ਅੱਗ ਲਗਾ ਦੇਣੀ, ਸ਼ਸਤਰ ਹਥਿਆਰ ਤੋਂ ਹੀਣ ਪ੍ਰਾਣੀ ਨੂੰ ਦੇਖ ਕੇ ਵਾਰ ਕਰਕੇ ਮਾਰ ਦੇਣਾ, ਧਨ ਖੋਹ ਲੈਣਾ, ਪਰਾਈ ਜ਼ਮੀਨ ਧੋਖੇ ਨਾਲ ਦੂਸਰੇ ਦੀ ਆਪਣੇ ਨਾਂ ਲਵਾ ਲੈਣੀ, ਕਬਜ਼ਾ ਕਰ ਲੈਣਾ, ਪਰ ਇਸਤਰੀ ਆਪਣੇ ਜ਼ੋਰ ਨਾਲ ਖੋਹ ਲੈਣੀ, ਜ਼ਹਿਰ ਦੇ ਕੇ ਮਾਰ ਦੇਣਾ, ਇਹ ਛੇ ਪਾਪ ਕਰਨ ਵਾਲੇ ਨੂੰ ਅਤਤਾਈ ਕਿਹਾ ਜਾਂਦਾ ਹੈ। ਅਤਤਾਈ ਦਾ ਅਰਥ ਪਤਾ ਚੱਲਦਾ ਹੈ ਕਿ ਜਿਹੜਾ ਇਹ ਛੇ ਪਾਪ ਕਰਦਾ ਹੋਵੇ ਉਹ ਅਤਤਾਈ ਹੈ। ਸੰਤਾਂ ਦਾ ਨਿੰਦਕ ਇਹਨਾਂ ਪਾਪ ਕਰਨ ਹਾਰਿਆਂ ਤੋਂ ਵੀ ਪਾਪੀ ਹੁੰਦਾ ਹੈ, ਭਾਵ ਐਸੇ ਛੇ ਪਾਪ ਕਰਨ ਵਾਲੇ ਨਾਲੋਂ ਵੀ ਉਹ ਵੱਡਾ ਪਾਪੀ ਹੈ। ਐਸਾ ਜੋ ਸੰਤਾਂ ਦਾ ਨਿੰਦਕ ਹੈ ਤਿਸਨੇ ਖਿੰਨ ਮਾਤਰ ਵੀ ਕਿਤੇ ਟਿਕਣਾ ਨਹੀਂ, ਭਾਵ ਕਿ ਜਿਸ ਜੋਨੀ ਵਿੱਚ ਵੀ ਜੰਮੇਗਾ ਤਤ ਛਿਣ ਭਾਵ ਥੋੜੇ ਚਿਰ ਬਾਅਦ ਹੀ ਉਹਦੇ ਚੋਂ ਮਰ ਜਾਏਗਾ, ਫਿਰ ਗਰਭ ਜੋਨੀ 'ਚ ਪਏਗਾ, ਫਿਰ ਜਨਮ ਲਏਗਾ, ਫਿਰ ਮਰੇਗਾ। ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤਾਂ ਦਾ ਨਿੰਦਕ ਮਹਾਂ ਹਤਿਆਰਾ ਪਾਪੀ ਹੁੰਦਾ ਹੈ, ਸੰਤਾਂ ਦਾ ਨਿੰਦਕ ਪਰਮੇਸ਼ਰ ਰੱਬ ਦਾ ਮਾਰਿਆ ਹੁੰਦਾ ਹੈ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ। ਸੰਤਾਂ ਦਾ ਨਿੰਦਕ ਰਾਜ ਸੁਖ ਤੋਂ ਹੀਣਾ ਹੁੰਦਾ ਹੈ, ਸੰਤਾਂ ਦਾ ਨਿੰਦਕ ਦੁਖੀਆਰ ਦੀਨ ਰਹਿੰਦਾ ਹੈ। ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਯੋਗ। ਸੰਤਾਂ ਦੇ ਨਿੰਦਕ ਨੂੰ ਸਭ ਰੋਗ ਪ੍ਰਾਪਤ ਹੁੰਦੇ ਨੇ, ਸੰਤਾਂ ਦੇ ਨਿੰਦਕ ਨੂੰ ਸਦਾ ਵਿਯੋਗ ਰਹਿੰਦਾ ਹੈ। ਸੰਤ ਕੀ ਨਿੰਦਾ ਦੁੱਖ ਮੈਂ ਦੁੱਖ, ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ। ਸੰਤਾਂ ਦੀ ਨਿੰਦਾ ਕਰਨੀ ਸਭ ਦੋਸ਼ਾਂ ਤੋਂ ਵੱਡਾ ਦੋਸ਼ ਹੈ। ਗੁਰੂ ਜੀ ਕਹਿੰਦੇ ਪਰੰਤੂ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕਾਂ ਦਾ ਛੁੱਟਣਾ ਹੋ ਜਾਂਦਾ ਹੈ। ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤਾਂ ਦਾ ਦੁਖੀ ਤਾਂ ਸਦਾ ਪਵਿੱਤਰ ਹੈ। ਸੰਤਾਂ ਦਾ ਦੁਖੀ ਜੇ ਕੋਈ ਆਖੇ ਕਿ ਮੇਰਾ ਮਿੱਤਰ ਹੋਊਗਾ, ਉਹ ਕਿਸੇ ਦਾ ਵੀ ਮਿੱਤਰ ਨਹੀਂ, ਕਿਉਂਕਿ ਜਿਹੜਾ ਸੰਤ ਦਾ ਹੀ ਮਿੱਤਰ ਨਹੀਂ ਉਹ ਹੋਰ ਕਿਸੇ ਦਾ ਕੀ ਮਿੱਤਰ ਬਣ ਜਾਊ। ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤਾਂ ਦੇ ਦੁਖੀ ਨੂੰ ਜਮ ਰਾਜ ਡੰਡ ਦਿੰਦਾ ਹੈ, ਸੰਤਾਂ ਦੇ ਦੁਖੀ ਨੂੰ ਸਭ ਤਿਆਗ ਜਾਂਦੇ ਨੇ। संत का दुखी महा अहंकारी, संत का दुखी सदा विकारी। संतां दा दुखी महंकारी हुंदा है, संतां दा दुखी सदा विकारां दे करनहारा हुंदा है। संत का दुखी जन्मै मरै, संत की दुख ना सुख ते टरै। संत दा दुखी जमदा मरदा रहिंदा है, संतां दी दुख ना करनहारा आत्म सुख तों हीण हो जांदा है। संत के दुखी कौ नाही ठाओ, नानक संत भावे ता लै मिलाए। संत के दुखी नूं गुरु जी कहिंदे भाई कोई भी थां नहीं, परंतु संतां दी जे मर्जी होवे उन्हां दी मर्जी है। उस अपराधी नूं भी उह अपने साथ वाहिगुरु साथ जोड़ के तार दिंदे हन। संत का दुखी अद बीच ते टूटै, संत का दुखी किते काज ना पहुंचै। संत दा दुखी ता अद विचों ही टुट जांदा, भाव के ऐसे पुरख अन्याई वा जवानी मौत भी मर जांदे ने। सो साधन करदा है अद विच ही उन्हां दे अधूरे रह जांदे, पूर्ण नहीं हुंदे। संतां दा दुखी किसे कारज विच भी पहुंच नहीं सकदा, अर्थात इस दा कोई भी कारज पूर्ण नहीं हुंदा। संत के दुखी कौ ध्यान परमाईए, संत का दुखी उजड़ पाईए। हे भाई संतां दे दुखी नूं तां संसार रूपी उद्यान अंदर ही भरमाई दा है, भाव जंगल बियाबाना अंदर भूत पिसाचां दी जून विच पिया होया भरम दा रहिंदा। संत दे दुखी नूं ओझड़ पाई दा भाव सत मार्ग तों भ्रष्ट रस्ते चलाया जांदा है। संत का दुखी अंतर ते थोथा, ज्यों सास बिना मृतक की लोथा। संत दा दुखी हिरदे अंदरों सखणा हुंदा है, बस बाहरों बोल ही बोल हुंदे ने। शुभ गुणा तो रहत है, जिवें स्वासां तो बिना मृतक दे किसे जीव दी लोथ पई होवे ऐसा है। संत के दुखी की जड़ किश नाहे, आपन बीज आपे ही खाहे। संत के दुखी दी जड़क नहीं रह जांदी, संत अपनी निंदा रूप पाप कर्म करन करके निंदक निंदा रूपी पाप कर्म दे बीज बोके तिस दा दुख रूपी फल आप ही खांदा ते भोगदा है। संत के दुखी को अवर न राखन हार, नानक संत भावै ता लै उबार। गुरु जी बाणी द्वारा कह रहे ने कि भाई संत दे दुखी नूं होर तां कोई रखणहारा नहीं। संतां दी मर्जी होवे तां उह इन्हां नूं दुखां तों उबार सकदे ने, ओ उन्हां दी मर्जी है। संत का दुखी इउं बिललाए, ज्यों जल बिहूण मछली तड़ फड़ाए। संतां दा दुखी इस तरह विरलाप करदा है जिवें पानी तों बिना मच्छी तड़ फड़ाउंदी है। संत का दुखी भूखा नहीं राजै, ज्यों पाव की दन नहीं तरापै। संतां दा दुखी त्रिशना करके भुखा ही रहिंदा, कदे रजदा नहीं, जिवें अग बालण नाल कदे तृप्त नहीं हुंदी। संत का दुखी छुटे अकेला, ज्यों बुआड़ तिल खेत माहे दुहेला। संतां दा दुखी इकला छुटदा है, भाव तिस दा कोई रखियक साथी नहीं रह जांदा। जिवें तिलां दे खेत अंदर बुआड़ दा बूटा, जिस दे सिरटे अंदर दाने नहीं कालक सवा हुंदी है, वो खाली रह जांदा है, उनू किसान भी नहीं वढदा। बाद विच कोई आके वढ के बालण दे कम लै जे, वो वखरा है, वखरी गल है। इस तरह वो दुखी संतां दा दुखी रहिंदा। संत का दुखी धर्म ते रहत, संत का दुखी सद मिथिया कहत। संतां दा दुखी तां पाई धर्म तों रहत हुंदा है, संतां दा दुखी सदा झूठ ही कहिंदा रहिंदा है। किरत निंदा का तुर ही पया, नानक ज्योतिस भावै सोई थिया। निंदक दा निंदा करन रूपी कर्म ਧੁਰੋਂ ਹੀ ਪਿਆ, ਭਾਵ ਕਿ ਉਹਦਾ ਸੁਭਾਅ ਕੋਈ ਅੱਜ ਦਾ ਨਹੀਂ, ਪੁਰਾਣਾ ਹੈ। ਗੁਰੂ ਜੀ ਕਹਿੰਦੇ ਤਿਸ ਪਰਮੇਸ਼ਰ ਨੂੰ ਭਾਉਂਦਾ ਹੈ, ਸੋਈ ਹੁੰਦਾ ਹੈ। ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕੋ ਦਰਗਹਿ ਮਿਲੈ ਸਜਾਏ। ਸੰਤਾਂ ਦਾ ਦੁਖੀ ਕੂੜੀ ਹੋ ਜਾਂਦਾ ਹੈ, ਸੰਤਾਂ ਦੇ ਦੁਖੀ ਨੂੰ ਪਰਲੋਕ ਅੰਦਰ ਨਰਕਾਂ ਦੀ ਸਜ਼ਾ ਮਿਲਦੀ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ। ਸੰਤਾਂ ਦਾ ਦੁਖੀ ਸਦਾ ਸਹਿਕਦਾ ਹੀ ਰਹਿੰਦਾ ਹੈ, ਕਿਉਂਕਿ ਸੰਤਾਂ ਦਾ ਦੁਖੀ ਨਾ ਮਰਦਾ ਹੈ ਅਤੇ ਨਾ ਜਿਉਂਦਾ ਹੈ। ਉਹ ਸਮਾਂ ਬਹੁਤ ਬੁਰਾ ਡਾਢਾ ਦੁੱਖ ਵਾਲਾ ਹੁੰਦਾ ਹੈ, ਜਦੋਂ ਨਾ ਮਰਿਆ ਚ ਹੁੰਦਾ ਹੈ ਨਾ ਜਿਉਂਦਿਆਂ ਚ। ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ। ਸੰਤ ਦੇ ਦੁਖੀ ਦੀ ਕੋਈ ਆਸ ਪੂਰਨ ਨਹੀਂ ਹੁੰਦੀ, ਸੰਤਾਂ ਦਾ ਦੁਖੀ ਇਸ ਸੰਸਾਰ ਤੋਂ ਨਿਰਾਸ ਹੀ ਉੱਠ ਕੇ ਚਲਾ ਜਾਂਦਾ ਹੈ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਸੰਤਾਂ ਤੇ ਦੋਸ਼ ਆਰੋਪਣ ਕਰਕੇ ਕੋਈ ਵੀ ਤ੍ਰਿਸ਼ਟ ਸਥਿਤ ਨਹੀਂ ਹੁੰਦਾ, ਭਾਵੇਂ ਕੋਈ ਜੈਸਾ ਤੈਸਾ ਵੱਡਾ ਛੋਟਾ ਗਰੀਬ ਅਮੀਰ ਕੋਈ ਵੀ ਕਿਉਂ ਨਾ ਹੋਵੇ। ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਜੋ ਕਰਮ ਭਾਈ ਮੱਥੇ ਦੇ ਪਏ ਨੇ ਉਹ ਕਿਵੇਂ ਮੇਟੇ ਜਾ ਸਕਦੇ? ਗੁਰੂ ਜੀ ਕਹਿੰਦੇ ਸੋ ਸੱਚਾ ਸਭ ਜਾਣਦਾ ਹੈ, ਸਭ ਘਟ ਤਿਸ ਕੇ ਹੋ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਸੰਪੂਰਨ ਸਰੀਰ ਤਿਸ ਵਾਹਿਗੁਰੂ ਦੇ ਹਨ, ਉਹੀ ਸਭ ਦਾ ਕਰਨ ਹਾਰ ਹੈ। ਸਭ ਸਮੇਂ ਮਨ ਬਾਣੀ ਕਰਕੇ ਤਿਸ ਨੂੰ ਨਮਸਕਾਰ ਕਰਨੀ ਕਰੋ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਹੇ ਭਾਈ, ਜੇ ਕਿਸੇ ਦੀ ਨਹੀਂ ਤਾਂ ਪ੍ਰਭੂ ਪਰਮਾਤਮਾ ਦੀ ਉਸਤਤ ਤਾਂ ਦਿਨੇ ਰਾਤ ਹੀ ਕਰਦੇ ਰਹੋ, ਸਵਾਸ ਵਾਸ ਉਹਨੂੰ ਧਿਆਉਂਦੇ ਰਹੋ। ਸਭ ਕਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਕਿਉਂਕਿ ਸਭ ਕੁਝ ਤਿਸ ਦਾ ਹੀ ਕੀਤਾ ਹੋਇਆ ਵਰਤਦਾ ਹੈ, ਜਿਵੇਂ ਕਿਸੇ ਜਿਸ ਤਰ੍ਹਾਂ ਉਹ ਕਰਦਾ ਹੈ ਤਿਵੇਂ ਹੀ ਕੋਈ ਹੁੰਦਾ ਹੈ। ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹੈ ਵਿਚਾਰ। ਆਪਣਾ ਖੇਲ ਆਪ ਹੀ ਕਰਨ ਹਾਰਾ ਹੈ, ਤਿਸ ਦਾ ਵਿਚਾਰ ਦੂਸਰਾ ਕੌਣ ਹੈ? ਜੋ ਕਰੇ ਕੋਈ ਨਹੀਂ ਕਰ ਸਕਦਾ। ਜਿਸ ਨੂੰ ਕਿਰਪਾ ਕਰੇ ਤਿਸ ਆਪਣਾਏ, ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ। ਜਿਹਨੂੰ ਆਪਣੀ ਕਿਰਪਾ ਕਰਦਾ ਹੈ ਤਿਸ ਨੂੰ ਆਪਣਾ ਨਾਮ ਦਿੰਦਾ ਹੈ। ਗੁਰੂ ਜੀ ਕਹਿੰਦੇ ਸੋਈ ਨਾਮ ਦਾਨ ਪਾਉਣ ਵਾਲਾ ਬੜਭਾਗੀ ਪੁਰਖ ਹੈ। ਸਲੋਕ ਤਜ ਹੋ ਸਿਆਣਪ ਸੁਰਜਨ ਹੋ ਸਿਮਰਹੋ ਹਰ ਹਰ ਰਾਏ। ਇਸ ਕਰਕੇ ਹੇ ਭਾਈ, ਆਪਣੇ ਆਪ ਨੂੰ ਸੁਰਜਣੋ, ਚਤਰ ਚਲਾਕ ਸਿਆਣੇ ਪੁਰਖੋ, ਇਹਨਾਂ ਸਿਆਣਪਾਂ ਚਲਾਕੀਆਂ ਦਾ ਤਿਆਗ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਚੁੱਪ ਕਰਕੇ ਸਿਮਰਿਆ ਕਰੋ, ਭਾਵ ਕਿ ਉਸ ਦਾ ਨਾਮ ਸਿਮਰਨਾ ਜ਼ਰੂਰੀ ਹੈ। ਏਕ ਆਸ ਹਰ ਮਨ ਰਖੋ, ਨਾਨਕ ਦੁੱਖ ਭਰਮ ਭਉ ਜਾਏ। ਇਸ ਵਾਹਿਗੁਰੂ ਦਾ ਹੀ ਤੇ ਹੀ ਇੱਕ ਆਸ ਮਨ ਵਿੱਚ ਰੱਖੋ, ਗੁਰੂ ਜੀ ਕਹਿੰਦੇ ਇਸ ਕਰਕੇ ਹੀ ਤੁਹਾਡਾ ਜੰਮਣ ਤੇ ਮਰਨ ਦਾ ਦੁੱਖ ਔਰ ਭਰਮ ਔਰ ਜੰਮ ਦਾ ਭੈ ਦੂਰ ਹੋ ਜਾਵੇਗਾ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਮਨੁੱਖ ਦੀ ਸੰਪੂਰਨ ਟੇਕ ਵਿਅਰਥ ਜਾਣ ਕੇ ਜਾਣ, ਕਿਉਂਕਿ ਸਭ ਦੇ ਦੇਣ ਹਾਰਾ ਤਾਂ ਇੱਕ ਭਗਵਾਨ ਹੈ। ਜਿਸ ਕੇ ਦੀਏ ਰਹਿ ਅਗਾਏ, ਬੋਰ ਨਾ ਤ੍ਰਿਸ਼ਨਾ ਲਾਗੈ ਆਏ। ਜਿਸ ਦੇ ਦਿੱਤੇ ਹੋਏ ਤੋਂ ਤੂੰ ਤ੍ਰਿਪਤ ਰਹੇ, ਕਿਸੇ ਪਦਾਰਥ ਦੀ ਤ੍ਰਿਸ਼ਨਾ ਆ ਕਰ ਤੈਨੂੰ ਨਹੀਂ ਲੱਗੇਗੀ। ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ। ਉਹ ਇੱਕ ਆਪ ਹੀ ਜੀਵਾਂ ਨੂੰ ਮਾਰਦਾ ਹੈ ਤੇ ਆਪ ਹੀ ਰੱਖਦਾ ਹੈ, ਇਸ ਮਨੁੱਖ ਦੇ ਹੱਥ ਕੁਝ ਵੀ ਨਹੀਂ ਹੈ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਤਿਸ ਦਾ ਹੁਕਮ ਬੁੱਝ ਕੇ ਹੀ ਤੈਨੂੰ ਸੁਖ ਹੋਊਗਾ। ਤਿਸ ਦਾ ਨਾਮ ਆਪਣੇ ਕੰਠ ਵਿੱਚ ਪਰੋ ਰੱਖ, ਭਾਵ ਕੇ ਸਦਾ ਉਚਾਰਨ ਕਰਦਾ ਰਹੋ। ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ। ਹੇ ਭਾਈ, ਮਨ ਤਨ ਬਾਣੀ ਕਰਕੇ ਸੋ ਪ੍ਰਭੂ ਦਾ ਸਿਮਰਨ ਕਰ, ਗੁਰੂ ਜੀ ਕਹਿੰਦੇ, ਸੋ ਤੈਨੂੰ ਕੋਈ ਬਿਘਨ ਨਹੀਂ ਲੱਗੇਗਾ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਹੇ ਭਾਈ, ਮਨ ਵਿੱਚ ਤਿਸ ਨਿਰੰਕਾਰ ਦੀ ਉਸਤਤ ਕਰਦਾ ਰਹੋ ਤੇ ਕਹਿ, ਹੇ ਮੇਰੇ ਪਿਆਰੇ, ਇਹ ਸ੍ਰੇਸ਼ਟ ਵਿਵਹਾਰ ਹੈ। ਆਪਣੇ ਮਨ ਨੂੰ ਕਹਿਣਾ ਇਹ ਕਰਨਾ ਕਰੇ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹੈ ਜੀਓ। ਜੇਬਾ ਕਰਕੇ ਨਿਰਮਲ ਅੰਮ੍ਰਿਤ ਨਾਮ ਨੂੰ ਪੀਣਾ ਕਰੋ, ਤਿਸ ਜਾਪ ਕਰਕੇ ਆਪਣਾ ਜੀਵਨ ਸਦਾ ਸੁਖੀ ਕਰ ਲਓ। ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਨੇਤਰਾਂ ਕਰਕੇ ਤਿਸ ਠਾਕੁਰ ਦੇ ਰੰਗ ਨੂੰ ਦੇਖੋ, ਸੰਤਾਂ ਦਾ ਸੰਗ ਕਰੋ। ਜੇ ਸਤਸੰਗਤ ਵਿੱਚ ਖੋਟਾ ਸੰਗ ਬਿਨਸ ਜਾਂਦਾ ਹੈ, ਉਹ ਸਤਸੰਗ ਕਰੋ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ। ਪੈਰਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਰਾਹ ਤੇ ਚੱਲਣਾ ਕਰੋ। ਤਿਸ ਵਾਹਿਗੁਰੂ ਦੇ ਨਾਮ ਨੂੰ ਬਿੰਦ ਭਾਵ ਥੋੜਾ ਮਾਤਰ ਵੀ ਜਪਣਾ ਕੀਤਾ ਜਾਏ ਤਾਂ ਪਾਪ ਮਿਟ ਜਾਂਦੇ ਹਨ। ਕਰ ਹਰ ਕਰਮ ਸ੍ਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਹੱਥਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਨਿਮਿਤ ਕਰਮ ਕਰੋ, ਵਾਹਿਗੁਰੂ ਦੀਆਂ ਕਥਾ ਕਰੋ, ਤਿੰਨਾਂ ਨੂੰ ਸੁਣਨਾ ਕਰੋ। ਗੁਰੂ ਜੀ ਕਹਿੰਦੇ, ਇਸ ਕਰਕੇ ਤੁਹਾਡੇ ਮਸਤਕ ਤੇ ਤੁਹਾਡਾ ਮਸਤਕ ਵਾਹਿਗੁਰੂ ਦੀ ਦਰਗਾਹ ਅੰਦਰ ਉਜਲਾ ਹੋਊਗਾ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।